ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਹਾਜ਼ਰੀਨ, ਇਸ ਵੇਲੇ ਸਾਡੇ ਨਾਲ ਸੋਨੀਆ ਜੁੜੇ ਹਨ। ਸੋਨੀਆ ਇਹਨਾਂ ਦਾ ਅਸਲ ਨਾਮ ਨਹੀਂ ਹੈ, ਇਹਨਾਂ ਦੀ ਸ਼ਨਾਖਤ ਗੁਪਤ ਰੱਖਣ ਲਈ ਅਸੀਂ ਇਹ ਨਾਂ ਵਰਤ ਰਹੇ ਹਾਂ। ਦੱਸੋ ਸੋਨੀਆ, ਕਿੰਨੇ ਚਿਰ ਤੋਂ ਇੱਥੇ ਆਸਟ੍ਰੇਲੀਆ ਹੋ ਅਤੇ ਹਾਲ ਹੀ ਵਿੱਚ ਕੀ ਕੁਝ ਵਾਪਰਿਆ ਜਿਸ ਕਾਰਨ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ?
ਹਾਂਜੀ, ਮੈਂ ਇੱਥੇ 1.5 ਸਾਲ ਹੋ ਗਿਆ ਮੈਨੂੰ ਮੈਲਬਰਨ ਆਏ ਨੂੰ। ਐਂਡ ਪਹਿਲਾਂ ਮੇਰਾ ਇੱਕ ਐਕਸੀਡੈਂਟ ਹੋ ਗਿਆ ਸੀਗਾ, ਜਿਹਦੇ ਚੱਕਰ 'ਚ ਮਤਲਬ ਕਾਫੀ ਮੈਨੂੰ ਸਫ਼ਰ ਕਰਨਾ ਪਿਆ, ਜੋਬ ਹੈ ਨਹੀਂ ਸੀ ਮੇਰੇ ਕੋਲ। ਉਸ ਤੋਂ ਬਾਅਦ ਪਹਿਲੀ ਥ੍ਰੀ ਫੀਸ ਮੈਂ ਆਪਣੀ ਘਰੋਂ ਮੰਗਾ ਚੁੱਕੀ ਸੀ, ਐਂਡ ਲਾਸਟ ਫੀਸ ਸੀ ਮੇਰੀ ਲਾਸਟ ਸਮੈਸਟਰ ਦੀ। ਐਂਡ ਮੈਨੂੰ ਲੋੜ ਸੀ ਪੈਸਿਆਂ ਦੀ, ਅਤੇ ਮੈਂ ਫੇਸਬੁੱਕ ਦੇ ਉੱਤੇ ਪੋਸਟ ਪਾਈ ਇੱਕ ਪੇਜ 'ਤੇ, ਐਂਡ ਉੱਥੇ ਮੈਨੂੰ ਕਿਸੇ ਨੇ ਕੰਟੈਕਟ ਕੀਤਾ। ਮੈਂ ਕਿ ਉਹਨਾਂ ਨੂੰ ਕਿਹਾ ਕਿ ਮੈਨੂੰ ਮਤਲਬ ਪੋਸਟ ਪਾਈ ਸੀ ਕਿ ਮੈਨੂੰ ਕੋਈ ਕ੍ਰੈਡਿਟ 'ਚ ਪੈਸੇ ਦੇ ਦੇ, $2,000
ਉਧਾਰ। ਹਾਂਜੀ
ਹਾਂਜੀ, ਅਤੇ ਫਿਰ ਮੈਨੂੰ ਕਿਸੇ ਨੇ ਕੰਟੈਕਟ ਕੀਤਾ ਕਿ ਮੈਂ ਕ੍ਰੈਡਿਟ ਦੇ ਉੱਤੇ ਤੈਨੂੰ ਪੈਸੇ ਦੇ ਸਕਦਾ ਵਾਂ, ਪਰ ਮੰਥ $40 ਚਾਰਜ ਕਰੂੰਗਾ 2000 ਦੇ ਉੱਤੇ। ਫਿਰ ਦੈਨ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕੰਟੈਕਟ ਨਹੀਂ ਕੀਤਾ, ਲਾਈਕ 1 ਵੀਕ ਨਿਕਲ ਗਿਆ। ਮੈਨੂੰ ਇੱਦਾਂ ਸੀ ਕਿ ਚਲੋ ਕਿਤੋਂ ਹੋਰ ਹੋ ਜਾਂਦੇ ਆ ਬਿਨਾਂ ਇੰਟਰਸਟ 'ਤੇ, ਅਤੇ ਮੈਂ ਉੱਥੋਂ ਦੀ ਫੜ ਲੂੰਗੀ, ਮੈਂ ਇੰਟਰਸਟ ਕਿਉਂ ਦੂੰਗੀ, ਹੈ ਨਾ। ਫਿਰ ਮੈਨੂੰ ਕੋਈ ਜੁਗਾੜ ਨਹੀਂ ਲੱਗਿਆ, ਹੈ ਨਾ, ਕੋਈ ਸਮਝ ਨਹੀਂ ਲੱਗੀ ਕਿੱਥੋਂ ਕੀ ਕਰਨਾ ਮੈਂ। ਫਿਰ ਮੈਂ ਦੁਬਾਰਾ ਕੰਟੈਕਟ ਕੀਤਾ, ਐਂਡ ਹੀ ਸੈਡ ਕਿ ਮੈਂ ਆ ਜਾਂਦਾ, ਆਪਣਾ ਐਡਰੈਸ ਦੱਸੋ, ਕਿਉਂਕਿ ਉਹ ਮੇਰੇ ਘਰ ਦੇ ਕੋਲ ਹੀ ਰਹਿੰਦਾ ਸੀ। ਉਹ ਆ ਗਏ ਘਰ ਦੇ ਬਾਹਰ, ਐਂਡ ਫਿਰ ਉਹਨਾਂ ਨੇ ਮੈਨੂੰ 2000 ਅਕਾਊਂਟ ਦੇ ਵਿੱਚ ਪਾਇਆ। ਉਹਨਾਂ ਨੇ ਮੈਨੂੰ ਪਹਿਲਾਂ ਕਿਹਾ ਸੀ ਕਿ ਮੈਂ ਤੁਹਾਡੇ ਤੋਂ ਐਜ਼ ਅ ਸਿਕਿਉਰਿਟੀ ਇੱਕ ਆਈਡੀ ਪਰੂਫ ਰੱਖੂੰਗਾ।
ਅੱਛਾ, ਆਪਣੇ ਕੋਲ ਰੱਖਣਗੇ?
ਹਾਂਜੀ, ਬਟ ਜਦੋਂ ਆਏ ਫਿਰ ਉਹਨਾਂ ਨੇ ਮੈਨੂੰ ਕਹਿਤਾ ਕਿ ਨਹੀਂ ਕੋਈ ਗੱਲ ਨਹੀਂ, ਇਟਸ ਓਕੇ, ਆਈ ਟਰਸਟ ਯੂ, ਮੈਨੂੰ ਲੋੜ ਨਹੀਂ ਆਈ ਡੀ ਪਰੂਫ ਦੀ। ਮੈਂ ਦੇ ਰਹੀ ਸੀ ਆਪਣਾ ਆਧਾਰ ਕਾਰਡ, ਮੈਂ ਕਿਉਂਕਿ ਪਹਿਲਾਂ ਮੈਂ ਕਿਹਾ ਸੀ, ਮੈਂ ਕਿਹਾ ਮੈਂ ਪਾਸਪੋਰਟ ਨਹੀਂ ਦਊਂਗੀ, ਪਾਸਪੋਰਟ ਮੈਂ ਕਿਸੇ ਨੂੰ ਵੀ ਨਹੀਂ ਦਿੰਦੀ, ਚਾਹੇ ਜਿੰਨਾ ਮਰਜ਼ੀ ਜ਼ਰੂਰੀ ਕੰਮ ਹੋਏ
ਜੀ।
ਅਤੇ ਫਿਰ ਲਾਈਕ ਉਹ ਮੈਨੂੰ ਦੇ ਕੇ ਚਲੇ ਗਏ, ਐਂਡ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਮੈਸੇਜ ਕਰਨੇ ਸਟਾਰਟ ਕੀਤੇ, ਤੁਸੀਂ ਮੇਰੇ ਨਾਲ ਮਤਲਬ ਡੇਟਿੰਗ 'ਚ ਇੰਟਰਸਟ ਰੱਖਦੇ ਹੋ। ਮੈਂ ਇਹਨਾਂ ਨੂੰ ਕੋਈ ਰਿਪਲਾਈ ਨਹੀਂ ਕੀਤਾ। ਫਿਰ ਦੁਬਾਰਾ ਮੈਸੇਜ ਆਇਆ ਕਿ ਮੈਂ ਐਕਚੁਅਲੀ ਮੈਰਿਡ ਹਾਂ, ਬਟ ਮੇਰੀ ਵਾਈਫ ਨੂੰ ਸੈਕਸ ਪਸੰਦ ਨਹੀਂ ਹੈ, ਅਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਇਸ ਚੀਜ਼ ਨੂੰ ਲੈ ਕੇ, ਆਈ ਨੀਡ ਯੋਰ ਹੈਲਪ ਵਿਦ ਦਿਸ। ਫਿਰ ਮੈਂ ਫਿਰ ਕੋਈ ਰਿਪਲਾਈ ਨਹੀਂ ਕੀਤਾ। ਮੈਂ ਸੋਚਾਂ 'ਚ ਪੈ ਗਈ ਕਿ ਇੱਦਾਂ, ਹੈ ਨਾ, ਕੋਈ ਕਿੱਦਾਂ ਨੂੰ ਕਿਸੇ ਨੂੰ ਮੈਸੇਜ ਕਰ ਸਕਦਾ ਡਾਇਰੈਕਟਲੀ। ਫਿਰ ਨੈਕਸਟ ਡੇ ਫਿਰ ਮੈਨੂੰ ਮੈਸੇਜ ਆਇਆ ਕਿ ਇਫ ਯੂ ਆਰ ਨੋਟ ਇੰਟਰਸਟਿਡ, ਕਿਸੇ ਆਪਣੇ ਫਰੈਂਡ ਨੂੰ ਭੇਜ ਦਿਓ, ਮੈਂ ਉਹਨੂੰ $200 ਦਊਂਗਾ ਪਰ ਡੇਟ 'ਤੇ।
ਇਹ ਭਾਰਤੀ ਪਿਛੋਕੜ ਦਾ ਆਦਮੀ ਸੀ?
ਹਾਂਜੀ, ਇੰਡੀਅਨ ਹੈ ਇਹ, ਐਂਡ ਮਤਲਬ ਉਹਨਾਂ ਦਾ ਕੋਈ ਬਿਜ਼ਨਸ ਵੀ ਹੈ ਜਿਹੜਾ ਕਾਫੀ ਪਾਪੂਲਰ ਹੈ। ਮਤਲਬ ਮੈਂ ਉਸ ਤੋਂ ਬਾਅਦ ਮੌਨ ਦੀਦੀ ਨੇ ਜਿਹੜੇ, ਹੈ ਨਾ, ਉਹ ਮੇਰੇ ਆਲਰੇਡੀ ਕੰਟੈਕਟ 'ਚ ਸੀਗੇ, ਕਿਉਂਕਿ ਮੇਰਾ ਪਹਿਲਾਂ ਐਕਸੀਡੈਂਟ ਹੋਇਆ ਸੀ ਤਾਂ ਉਹਨਾਂ ਨੇ ਮੇਰੀ ਹੈਲਪ ਕੀਤੀ ਸੀ। ਮੈਨੂੰ ਉਸ ਟਾਈਮ 'ਤੇ ਕੁਛ ਪਤਾ ਨਹੀਂ ਲੱਗਿਆ, ਹੈ ਨਾ, ਮੈਂ ਸੋਚਣ 'ਚ ਪੈ ਗਈ ਕਿ ਮੈਂ ਕਿਹਦੇ ਨਾਲ ਡਿਸਕਸ ਕਰਾਂ। ਫਿਰ ਮੈਂ ਉਹਨਾਂ ਨਾਲ ਡਿਸਕਸ ਕੀਤਾ, ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਪੁਲਿਸ ਕੰਪਲੇਂਟ ਕਰਕੇ ਆ ਕਿ ਇਹ ਸੀਰੀਅਸ ਮੈਟਰ ਹੈ। ਮੈਂ ਪੁਲਿਸ ਕੰਪਲੇਂਟ ਕਰਕੇ ਆਈ ਸੀ, ਐਂਡ ਉਸ ਤੋਂ ਬਾਅਦ ਉਹਨਾਂ ਨੇ ਇੱਕ ਫੇਸਬੁੱਕ 'ਤੇ ਵੀਡੀਓ ਪਾਈ, ਅਤੇ ਉੱਥੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਜਿਹੜੇ ਮਤਲਬ ਉਸ ਬੰਦੇ ਦੇ ਜਿਹੜੇ ਫਰੈਂਡਸ ਨੇ ਉਹ ਕਾਫੀ ਦੀਦੀ ਦੇ ਨੋਨ 'ਚ ਵੀ ਨੇ। ਫਿਰ ਉਹਨਾਂ ਨੇ ਮਤਲਬ ਪਰਸਨਲੀ ਕਿਹਾ ਸੀ ਕਿ ਜੇ ਕੋਈ ਜਾਣਨਾ ਚਾਹੁੰਦਾ ਤਾਂ ਮੈਨੂੰ ਮੈਸੇਜ ਕਰੇ, ਮੈਂ ਦੱਸੂੰਗੀ ਕਿ ਉਹ ਬੰਦਾ ਕੌਣ ਹੈ, ਕਿ ਕਿੰਨੇ ਇੱਦਾਂ ਗੱਲ ਕੀਤੀ, ਬਟ ਪ੍ਰਾਈਵੇਸੀ ਸਭ ਦੀ ਰੱਖਾਂਗੇ ਆਪਾਂ। ਉਹਨਾਂ ਨੂੰ ਉਹਨਾਂ ਦੇ ਕੰਟੈਕਟ 'ਚ ਕਾਫੀ ਲੋਕ ਇੱਦਾਂ ਦੇ ਆਏ, ਫਿਰ ਹੈ ਨਾ ਪਤਾ ਲੱਗਿਆ ਉਹਦਾ ਬਿਜ਼ਨਸ ਹੈ, ਉਹ ਕਾਫੀ ਲੋਕਾਂ ਨੂੰ ਜਾਣਦਾ। ਅਤੇ ਉਸ ਤੋਂ ਬਾਅਦ ਲਾਈਕ ਉਹਨੇ 1 ਵੀਕ ਬਾਅਦ ਉਹਨੂੰ ਪਤਾ ਲੱਗਿਆ ਹੋਣਾ, ਕਿਸੇ ਨੇ ਵੀ ਦੱਸਤਾ ਹੋਣਾ ਕਿ ਇੱਦਾਂ ਤੂੰ ਕਿਸੇ ਨਾਲ ਗੱਲ ਕੀਤੀ ਐਂਡ ਤੇਰੀ ਵੀਡੀਓ ਪੈ ਗਈ ਹੈ ਫੇਸਬੁੱਕ 'ਤੇ। ਉਹਨੇ ਫਿਰ ਮੈਨੂੰ ਮੈਸੇਜ ਕੀਤਾ, ਹੈਲੋ, ਡਿਡ ਆਈ ਆਸਕ ਯੂ ਫੋਰ ਸੈਕਸ? ਅਤੇ ਫਿਰ ਮੈਂ ਉਹਨਾਂ ਨੂੰ ਫੇਰ ਕਿਹਾ, ਮੈਂ ਕਿਹਾ ਹਾਂਜੀ ਤੁਸੀਂ ਕਿਹਾ ਸੀ ਮੈਨੂੰ, ਤੁਹਾਡੇ ਮੈਸੇਜ ਸਾਰੇ ਪਏ ਆ ਮੇਰੇ ਕੋਲ। ਉਹਨਾਂ ਨੇ ਕਿਹਾ ਕਿ ਮੈਂ ਡਿਪਰੈਸ਼ਨ 'ਚ ਸੀ, ਮੈਂ ਪਤਾ ਨਹੀਂ ਕੀ ਕਹਿ ਗਿਆ, ਮੈਨੂੰ ਪਤਾ ਨਹੀਂ ਲੱਗਿਆ, ਹੁਣ ਮੈਂ ਇੱਦਾਂ ਕਦੀ ਕਿਸੇ ਨਾਲ ਗੱਲ ਨਹੀਂ ਕੀਤੀ, ਫਸਟ ਟਾਈਮ ਕੀਤੀ ਆ।
ਤੇ ਹੁਣ ਪੁਲਿਸ ਕੋਲ ਜਦ ਤੁਸੀਂ ਗਏ ਤੇ ਉਸ ਦਾ ਕੀ ਸਿੱਟਾ ਨਿਕਲਿਆ?
ਪੁਲਿਸ ਕੋਲ ਗਈ ਮੈਂ, ਉਹਨਾਂ ਨੇ ਕਿਹਾ ਕਿ ਤੂੰ ਜਲਦੀ ਤੋਂ ਜਲਦੀ ਉਹਨਾਂ ਦੀ ਮਨੀ ਰਿਟਰਨ ਕਰ ਦੇ। ਮੈਂ ਜਦੋਂ ਮਨੀ ਮੰਗੀ ਸੀ ਤੇ ਮੈਂ ਉਹਨੂੰ ਕਿਹਾ ਸੀ ਕਿ ਮੈਨੂੰ 2-3 ਡੇਜ਼ ਤੱਕ ਹੀ ਚਾਹੀਦੀ ਹੈ, ਕਿਉਂਕਿ ਮੇਰੀ ਡਿਊ ਡੇਟ ਸੀਗੀ ਉਸ ਦਿਨ, ਐਂਡ ਮੈਂ ਆਪਣੇ ਆਲਰੇਡੀ ਇੱਕ ਕਜ਼ਨ ਮੇਰਾ ਜਰਮਨ 'ਚ ਹੈ, ਮੈਂ ਉਹਨਾਂ ਤੋਂ ਮੰਗਵਾ ਚੁੱਕੀ ਸੀ ਪੈਸੇ, ਬਟ ਪੈਸੇ ਆਉਣ 'ਚ ਟਾਈਮ ਲੱਗ ਰਿਹਾ ਸੀ, ਪਹੁੰਚੇ ਨਹੀਂ ਸੀ ਮੇਰੇ ਕੋਲ, ਅਤੇ ਮੈਂ ਜਸਟ 2-3 ਡੇਜ਼ ਲਈ ਪੈਸੇ ਮੰਗੇ ਸੀ, ਅਤੇ ਮੈਂ ਉਹਨਾਂ ਨੂੰ ਫਿਰ ਵੀ ਕਹਿਤਾ ਸੀ, ਮੈਂ ਕਿਹਾ ਮੈਂ 3 ਡੇਜ਼ ਰੱਖੂੰਗੀ ਅਤੇ ਮੈਂ$40 ਇੰਟਰਸਟ 'ਚ ਦੇ ਕੇ ਤੁਹਾਨੂੰ ਵਾਪਿਸ ਕਰ ਦੂੰਗੀ, ਕਿਉਂਕਿ ਮੇਰੇ ਪੈਸੇ ਆ ਰਹੇ ਆ ਜਰਮਨ ਤੋਂ। ਫਿਰ 3 ਡੇਜ਼ ਛੱਡ ਕੇ ਮੈਨੂੰ 6 ਡੇਜ਼ ਬਾਅਦ ਪੈਸੇ ਮਿਲੇ, ਕੋਈ ਟੈਕਨੀਕਲ ਇਸ਼ੂ ਕਰਕੇ ਪੈਸੇ ਆਏ ਨਹੀਂ ਜਰਮਨ ਤੋਂ, ਕਿਉਂਕਿ ਪੁਲਿਸ ਵਾਲਿਆਂ ਨੇ ਕਿਹਾ ਸੀ ਜਿੱਦਾਂ ਹੀ ਤੁਹਾਡੇ ਕੋਲ ਪੈਸੇ ਆਉਂਦੇ ਆ ਤੁਸੀਂ ਜਲਦੀ ਤੋਂ ਜਲਦੀ ਉਸ ਬੰਦੇ ਨੂੰ ਵਾਪਿਸ ਕਰੋ, ਐਂਡ ਉਸ ਤੋਂ ਬਾਅਦ ਜੇ ਉਹਦਾ ਕੋਈ ਵੀ ਮੈਸੇਜ ਆਉਂਦਾ ਦੈਨ ਤੁਸੀਂ ਸਾਨੂੰ ਕਹੋ, ਕਿਉਂਕਿ ਉਹ ਤੁਹਾਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹਨੇ ਹਜੇ ਤੱਕ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਅਤੇ ਅਸੀਂ ਕੋਈ ਐਕਸ਼ਨ ਨਹੀਂ ਲੈ ਸਕਦੇ, ਪਰ ਜੇ ਉਹ ਦੁਬਾਰਾ ਕੋਈ ਮੈਸੇਜ ਕਰਦਾ ਤੇ ਫਿਰ ਅਸੀਂ ਉਹਦੇ ਅਗੇਂਸਟ ਮੈਸੇਜ
ਐਕਸ਼ਨ। ਸੋ ਦੇਖੋ, ਜ਼ਾਹਿਰ ਤੌਰ 'ਤੇ ਇਸ ਵੇਲੇ ਕੋਵਿਡ ਸੰਕਟ ਹੈਗਾ, ਇਸ ਕਾਰਨ ਫੀਸ ਭਰਨ 'ਚ ਦਿੱਕਤਾਂ ਆ ਰਹੀਆਂ ਹਨ, ਕਿਉਂਕਿ ਬਹੁਤੇ ਸਟੂਡੈਂਟਸ ਕੋਲ ਕੋਈ ਆਪਣੀ ਜੋਬਸ ਨਹੀਂ ਹੈਗੀਆਂ ਨੇ, ਰੁਜ਼ਗਾਰ ਦੇ ਸਾਧਨ ਨਹੀਂ ਹੈਗੇ। ਇਸ ਸਿਲਸਿਲੇ 'ਚ ਤੁਸੀਂ ਅਗਰ ਮਦਦ ਕਿਸੇ ਦੀ ਮੰਗੀ ਤਾਂ ਕਿਸੇ ਨੇ ਤੁਹਾਡਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ, ਤੁਸੀਂ ਹੋਰਨਾਂ ਤੋਂ ਵੀ ਇਹ ਗੱਲ ਸੁਣੀ ਹੈ ਤੁਹਾਡੇ ਫਰੈਂਡ ਸਰਕਲ 'ਚ ਹੋਰਨਾਂ ਕੁੜੀਆਂ ਨਾਲ ਵੀ, ਕੀ ਇਹ ਕੁਛ ਵਾਪਰਿਆ?
ਹਾਂਜੀ, ਈਵਨ ਮੇਰੀ ਰੂਮਮੇਟ ਉਹਦੇ ਨਾਲ ਫੇਰ ਹੋਇਆ ਉਹਨੇ, ਬਟ ਕਿਸੇ ਨੂੰ ਦੱਸਿਆ ਨਹੀਂ। ਫਿਲਹਾਲ ਮੈਂ ਚਾਹੁੰਦੀ ਹਾਂ ਕਿ ਉਹ ਵੀ ਦੱਸੇ, ਬਟ ਉਹ ਲਾਈਕ ਹਰ ਇੱਕ ਬੰਦਾ ਨਹੀਂ ਸਟੈਂਡ ਲੈ ਪਾਉਂਦਾ, ਹਨਾ, ਉਹ ਡਰਦੀ ਹੋਏਗੀ, ਬਟ ਮੈਂ ਦੱਸਤਾ ਸੀ ਡਾਇਰੈਕਟਲੀ ਕਿ ਹਾਂ ਇੱਦਾਂ ਦਾ ਹੋਇਆ, ਉਹਨਾਂ ਨੇ ਮੈਨੂੰ ਸਪੋਰਟ ਵੀ ਕੀਤਾ, ਉਹਨਾਂ ਨੇ ਮੈਨੂੰ ਦਿਲਾਸਾ ਦਿੱਤਾ ਤੇ ਸ਼ਾਇਦ ਮੈਂ ਹੁਣ ਤੁਹਾਡੇ ਨਾਲ ਵੀ ਗੱਲ ਕਰ ਰਹੀ ਹਾਂ ਫੋਨ ਤੇ। ਤੇ ਉਹਦੇ ਨਾਲ ਵੀ ਇੱਦਾਂ ਦਾ ਹੋਇਆ ਹੈ ਕਿ ਉਹਨੇ ਮਤਲਬ ਪੋਸਟ ਪਾਈ ਸੀ ਕਿ ਮੈਨੂੰ ਜੋਬ ਚਾਹੀਦੀ ਹੈ, ਕਿਸੇ ਨੇ ਮੈਸੇਜ ਕੀਤਾ ਮੈਂ ਤੁਹਾਨੂੰ ਜੋਬ ਲਵਾ ਦੂੰਗਾ, ਫਿਰ ਜੋਬ ਤੱਕ ਕੋਈ ਲਵਾਈ ਨਹੀਂ, ਐਂਡ ਉਹ ਫਿਰ ਉਹਨੇ ਨੈਕਸਟ ਡੇ ਮੈਸੇਜ ਕੀਤਾ ਕਿ ਤੁਹਾਨੂੰ ਕਿਸੇ ਹੋਰ ਚੀਜ਼ ਦੀ ਲੋੜ ਹੈ, ਫਿਲਹਾਲ ਤਾਂ ਦੱਸ ਦਿਓ। ਇਹਨੇ ਕਿਹਾ ਕਿ ਮੈਨੂੰ ਗਰੋਸਰੀਜ਼ ਚਾਹੀਦੀਆਂ ਨੇ, ਮੇਰੇ ਕੋਲ ਪੈਸੇ ਨਹੀਂ ਹੈਗੇ, ਮੈਨੂੰ ਗਰੋਸਰੀ ਖਤਮ ਹੈ ਫਿਲਹਾਲ, ਤਾਂ ਮੈਨੂੰ ਉਹਦੀ ਹੈਲਪ ਚਾਹੀਦੀ ਹੈ। ਤੇ ਫਿਰ ਉਹਨਾਂ ਨੇ ਮਤਲਬ ਗਰੋਸਰੀਜ਼ ਲਿਆ ਕੇ ਦਿੱਤੀਆਂ, ਐਂਡ ਇਹ ਇਹ ਮਤਲਬ ਕੁੜੀ ਜਿਹੜੀ ਮੇਰੀ ਫਰੈਂਡ ਹੈ ਨਾਲ ਰਹਿੰਦੀ ਹੈ ਰੂਮਮੇਟ, ਉਹਨਾਂ ਨੂੰ ਵੀਰਾ ਵੀਰਾ ਕਰਕੇ ਗੱਲ ਕਰ ਰਹੀ ਸੀ, ਐਂਡ ਹਫ਼ਤੇ 10 ਦਿਨ ਬਾਅਦ ਉਹਨੂੰ ਮੈਸੇਜ ਕਰਕੇ ਕਹਿੰਦੇ ਆ ਕਿ ਮੈਂ ਤੁਹਾਡਾ ਵੀਰਾ ਨਹੀਂ ਹੈਗਾ, ਮੈਂ ਤਾਂ ਗਰਲਫ੍ਰੈਂਡ ਬਣਾਉਣਾ ਚਾਹੁੰਦਾ ਤੁਹਾਨੂੰ ਆਪਣੀ, ਐਂਡ ਉਹ ਬੰਦਾ ਮੈਰਿਡ ਹੈ, ਉਹਦੇ ਬੱਚਿਆਂ ਦੀ ਵੀ ਫੋਟੋ ਫੇਸਬੁੱਕ 'ਤੇ ਆ, ਉਹਦੇ ਵਾਈਫ ਦੀ ਵੀ ਫੋਟੋ ਫੇਸਬੁੱਕ 'ਤੇ ਆ।
ਮੈਂ ਤੁਹਾਡੇ ਤੋਂ ਪੁੱਛਣ 'ਚ ਵੀ ਝਿਜਕ ਰਹੀ ਹਾਂ, ਪਰ ਇਸ ਦਾ ਮਾਨਸਿਕ ਪੱਧਰ 'ਤੇ ਤੁਹਾਡੇ 'ਤੇ ਕੀ ਅਸਰ ਪਿਆ? ਇਹ ਸਭ ਕੁਝ ਜਦ ਵਾਪਰ ਰਿਹਾ ਸੀ, ਜਦ ਕੋਈ ਖੁੱਲ੍ਹ ਕੇ ਇਸ ਤਰ੍ਹਾਂ ਤੁਹਾਡੇ ਨਾਲ ਅਸ਼ਲੀਲ ਗੱਲ ਕਰੇ, ਕਿਵੇਂ ਮਹਿਸੂਸ ਹੋਇਆ ਤੁਹਾਨੂੰ?
ਮਹਿਸੂਸ ਤਾਂ ਬਹੁਤ ਮੈਂ ਐਕਸਪਲੇਨ ਨਹੀਂ ਕਰ ਸਕਦੀ ਕਿ ਮੈਨੂੰ ਕਿੱਦਾਂ ਦੀ ਫੀਲਿੰਗ ਆਈ ਉਸ ਟਾਈਮ 'ਤੇ। ਉਸ ਤੋਂ ਬਾਅਦ ਪਰ ਮੈਂ ਇਹ ਸੋਚ ਲਿਆ ਕਿ ਮੈਂ ਅੱਜ ਤੋਂ ਬਾਅਦ ਕਿਸੇ ਨਾਲ ਕਿਸੇ 'ਤੇ ਟਰੱਸਟ ਨਹੀਂ ਕਰਨਾ, ਕੋਈ ਪੋਸਟ ਨਹੀਂ ਪਾਉਣੀ, ਕਿਸੇ ਤੋਂ ਹੈਲਪ ਨਹੀਂ ਮੰਗਣੀ। ਜੇ ਮੈਨੂੰ ਕੁਛ ਚਾਹੀਦਾ ਹੋਏਗਾ, ਜਿਹੜੇ ਮੇਰੇ 1-2 ਜਿਨ੍ਹਾਂ 'ਤੇ ਮੈਨੂੰ ਟਰੱਸਟ ਹੈ, ਮੈਂ ਉਹਨਾਂ ਨਾਲ ਡਿਸਕਸ ਕਰੂੰਗੀ, ਐਂਡ ਦੈਟਸ ਇਟ। ਕਿਉਂਕਿ ਜਿੱਥੇ ਤੱਕ ਮੈਨੂੰ ਐਕਸਪੀਰੀਅੰਸ ਹੋ ਚੁੱਕੇ ਹੈ 1.5 ਸਾਲ ਦੇ ਵਿੱਚ ਇੱਥੇ ਆ ਕੇ, ਮੈਨੂੰ ਇੱਦਾਂ ਲੱਗਦਾ ਇੱਥੇ ਕੋਈ ਵਧੀਆ ਇਨਸਾਨ ਹੈ ਹੀ ਨਹੀਂ, ਸਾਰੇ ਖਤਮ ਹੋ ਚੁੱਕੇ ਹੈ, 95% ਖਤਮ ਨੇ ਸਰ।
ਸੁਣ ਕੇ ਬਹੁਤ ਹੀ ਬੁਰਾ ਲੱਗਿਆ, ਕਿਉਂਕਿ ਸਾਡਾ ਭਾਈਚਾਰਾ ਮੰਨਿਆ ਜਾਂਦਾ ਹੈ ਵੱਧ ਚੜ੍ਹ ਕੇ ਮਦਦ ਕਰਦੇ ਨੇ। ਤੁਸੀਂ ਵੀ ਵੇਖਿਆ ਹੀ ਹੋਏਗਾ, ਦੇਖੋ ਕਿੱਥੇ ਵੀ ਖਾਣੇ ਦੀ ਜ਼ਰੂਰਤ ਹੋਵੇ, ਲੰਗਰ ਇਤਨੇ ਲੱਗਦੇ ਹਨ, ਬਹੁਤ ਮਦਦ ਕੀਤੀ ਜਾਂਦੀ ਹੈ ਭਾਈਚਾਰਕ ਪੱਧਰ 'ਤੇ। ਪਰ ਜਦ ਇਸ ਕਿਸਮ ਦੀ ਗੱਲ ਸਾਹਮਣੇ ਆਉਂਦੀ ਹੈ, ਸ਼ਾਇਦ 1-2-3 ਬੰਦੇ ਹੀ ਬਹੁਤ ਨੇ ਪੂਰੇ ਭਾਈਚਾਰੇ ਦਾ ਨਾਂ ਵਿਗਾੜਨ ਵਾਸਤੇ, ਅਤੇ ਤੁਹਾਨੂੰ ਕੀ ਲੱਗਦਾ ਇਹ 1-2-3 ਬੰਦਿਆਂ ਦੀ ਗੱਲ ਨਹੀਂ ਸੋ ਵੱਡੀ ਗੱਲ ਹੈ?
1-2 ਬੰਦੇ ਦੀ ਗੱਲ ਨਹੀਂ, ਮੈਂ ਬਹੁਤ ਮਤਲਬ ਆਲਰੇਡੀ ਪਹਿਲਾਂ ਵੀ ਬਹੁਤ ਗੱਲਾਂ ਇੱਦਾਂ ਸੁਣ ਚੁੱਕੀ ਹਾਂ, ਚੰਗੇ ਇਨਸਾਨ ਵੀ ਹੈਗੇ ਨੇ ਬਟ ਬਹੁਤ ਘੱਟ ਮਾਤਰਾ 'ਚ ਰਹਿ ਚੁੱਕੇ ਨੇ, ਕਿਉਂਕਿ ਆਪਾਂ ਕਿਸੇ ਦਾ ਟਰੱਸਟ ਹੀ ਨਹੀਂ ਕਰ ਸਕਦੇ। ਮੇਰਾ ਟਰੱਸਟ ਖਤਮ ਹੋ ਗਿਆ ਕਿ ਮੈਂ ਜੇ ਮੈਨੂੰ ਕੋਈ ਫੇਥਫੁਲ ਥਿੰਕਿੰਗ ਨਾਲ ਕੋਈ ਮੈਸੇਜ ਕਰਦਾ ਕਿ ਹਾਂ ਰੀਅਲੀ ਉਹਨੇ ਮੇਰੀ ਹੈਲਪ ਕਰਨੀ ਹੈ, ਮੈਨੂੰ ਫਿਰ ਵੀ ਇੱਦਾਂ ਹੀ ਲੱਗਦਾ ਕਿ ਉਹ ਬੰਦਾ ਫੇਕ ਹੋਏਗਾ।
ਤੇ ਸੋਨੀਆ, ਇੰਡੀਆ ਵਿੱਚ ਤੁਹਾਡੇ ਪੇਰੈਂਟਸ ਨੂੰ ਇਸ ਸਭ ਬਾਰੇ ਪਤਾ ਹੈ?
ਹਾਂਜੀ, ਮੈਂ ਜਦੋਂ ਮੇਰੇ ਨਾਲ ਹੋਇਆ ਤੇ ਉਸ ਤੋਂ ਬਾਅਦ 1 ਵੀਕ ਬਾਅਦ, ਕਿਉਂਕਿ ਮੇਰੇ ਦਿਮਾਗ ਤੇ ਇਸ ਚੀਜ਼ ਦਾ ਬਹੁਤ ਅਸਰ ਹੋਇਆ ਸੀ, ਤੇ ਮੈਂ ਮੰਮੀ ਨਾਲ ਹਰੇਕ ਗੱਲ ਸ਼ੇਅਰ ਕਰਦੀ ਹਾਂ, ਤੇ ਮੰਮਾ ਨੂੰ ਔਨ ਕਾਲ ਨਹੀਂ ਦੱਸਿਆ, ਟੈਕਸਟ ਮੈਸੇਜ ਕਰਕੇ ਮੰਮਾ ਨੂੰ ਸਾਰਾ ਕੁਛ ਦੱਸਤਾ ਸੀ ਕਿ ਮੰਮਾ ਮੇਰੇ ਨਾਲ ਏਦਾਂ ਹੋਇਆ। ਫਿਰ ਮੰਮਾ ਨੇ ਅੱਗੇ ਗੱਲ ਕੀਤੀ ਹੋਣੀ ਆ ਪਾਪਾ ਨਾਲ, ਹਨਾ, ਜਿੱਦਾਂ ਵੀ ਉਹਨਾਂ ਨੇ ਕੀਤੀ, ਤੇ ਫਿਰ ਮੈਨੂੰ ਲਾਈਕ ਮੇਰੇ ਪੇਰੈਂਟਸ ਨੂੰ ਪਤਾ ਹੈ ਇਸ ਬਾਰੇ, ਤੇ ਪਾਪਾ ਦਾ ਫੋਨ ਆਇਆ ਸੀ ਮੈਨੂੰ, ਉਹਨਾਂ ਨੇ ਕਿਹਾ ਸੀ ਕਿ ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਕੁੜੀ ਅੱਜ ਇੰਨੀ ਸਿਆਣੀ ਹੋ ਗਈ ਕਿ ਉਹ ਆਪਣੇ ਆਪ ਨੂੰ ਸਾਂਭ ਸਕਦੀ ਹੈ ਬੇਗਾਨੇ ਦੇਸ਼ ਵਿੱਚ ਇਕੱਲੀ ਰਹਿ ਕੇ।
ਇਹ ਵੀ ਬੜੀ ਜ਼ਰੂਰੀ ਗੱਲ ਹੈ ਕਿ ਮਾਪਿਆਂ ਵੱਲੋਂ ਤੁਹਾਨੂੰ ਪੂਰਾ ਸਮਰਥਨ ਹੈ।
ਹਾਂਜੀ।
ਸੋ ਜਿਹੜੇ ਇਹੋ ਜਿਹੇ ਲੋਕ ਅੱਜ ਤੁਹਾਡੀ ਗੱਲਾਂ ਸੁਣ ਰਹੇ ਹਨ, ਉਹਨਾਂ ਨੂੰ ਤੁਹਾਡਾ ਕੀ ਸੁਨੇਹਾ ਹੋਏਗਾ?
ਉਹਨਾਂ ਨੂੰ ਇਹੀ ਕਿ ਬਸ ਜੇ ਤੁਹਾਡੇ ਨਾਲ ਕੁਛ ਵੀ ਕਦੇ ਕੁਛ ਗਲਤ ਹੁੰਦਾ ਤੇ ਤੁਸੀਂ ਚੁੱਪ ਨਾ ਰਹੋ, ਅੱਗੇ ਆ ਕੇ ਵਧੋ, ਉਹਨਾਂ ਨੂੰ ਸਾਰਿਆਂ ਨੂੰ ਦੱਸੋ ਕਿ ਮੇਰੇ ਨਾਲ ਫਲਾਣੇ ਬੰਦੇ ਨੇ ਏਦਾਂ ਕੀਤਾ ਕੀਤਾ, ਉਸ ਬੰਦੇ ਨੂੰ ਆਪਣੇ ਆਪ ਅਗਲ ਆ ਜਾਏਗੀ ਤੇ ਅੱਗੇ ਉਹ ਕਦੇ ਵੀ ਇਹ ਚੀਜ਼ ਕਿਸੇ ਨਾਲ ਕਰਨ ਬਾਰੇ ਸੋਚੇਗਾ ਨਹੀਂ।
ਤੇ ਜਿਹੜੇ ਲੋਕ ਇੰਝ ਚੁੱਪ ਚੁਪੀਤੇ ਸੋਸ਼ਲ ਮੀਡੀਆ ਦੇ ਰਾਹੀਂ ਅਸ਼ਲੀਲ ਸੁਨੇਹੇ ਭੇਜਦੇ ਹਨ, ਉਹਨਾਂ ਵਾਸਤੇ ਕੀ ਸੁਨੇਹਾ?
ਉਹਨਾਂ ਵਾਸਤੇ ਬਸ ਇਹੀ ਕਿ ਸਮਝੋ ਕੁਛ, ਬਾਕੀ ਕਮਿਊਨਿਟੀ ਜਿਹੜੀ ਆਪਣੀ ਹੈ, ਜਿਹੜੀ ਚੰਗੇ ਲੋਕ ਨੇ ਜਿਹੜੇ ਹੈਲਪ ਕਰ ਰਹੇ, ਖਾਲਸਾ ਏਡ ਵਾਲੇ ਨੇ, ਉਹਨਾਂ ਨੇ ਮੇਰੀ ਬਹੁਤ ਵਾਰੀ ਹੈਲਪ ਕੀਤੀ ਹੈ, 2-3 ਵਾਰ ਉਹਨਾਂ ਨੇ ਮੈਨੂੰ ਗ੍ਰੋਸਰੀਜ਼ ਦਿੱਤੀਆਂ ਨੇ। ਉਹਨਾਂ ਦਾ ਵੀ ਨਾਮ ਖਰਾਬ ਕਰਦੇ ਹਾਂ ਆਪਾਂ, ਹਨਾ, ਆਪਣੇ ਦੇਸ਼ ਦਾ ਨਾਮ ਖਰਾਬ ਕਰ ਰਹੇ ਹਾਂ। ਉਹਨਾਂ ਨਾਲੋਂ ਵਧੀਆ ਤਾਂ ਇੱਥੇ ਦੇ ਗੋਰੇ ਨੇ, ਐਟਲੀਸਟ ਉਹ ਅਸੀਂ ਕਹਿੰਦੇ ਹਾਂ ਨਾ, ਪੰਜਾਬੀ ਲੋਕ ਕਹਿੰਦੇ ਆ ਇੰਡੀਆ 'ਚ ਕਿ ਗੋਰਿਆਂ ਨੂੰ ਤਾਂ ਅਕਲ ਨਹੀਂ ਹੈਗੀ, ਉਹ ਕੁਛ ਵੀ ਕਿਤੇ ਵੀ ਕੁਛ ਵੀ ਕਰਦੇ ਨੇ, ਬਟ ਉਹ ਬਹੁਤ 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 ਬੈਟਰ ਨੇ ਇੰਡੀਅਨਸ ਨਾਲੋਂ। ਤੇ ਉਹਨਾਂ ਨੂੰ ਬਸ ਮੈਂ ਇਹੀ ਸਲਾਹ ਦੇਣਾ ਚਾਹੁੰਦੀ ਹਾਂ ਵੀ ਉਹ ਚੀਜ਼ਾਂ ਖਤਮ ਕਰੋ, ਆਪਣੀ ਦਿਮਾਗ ਦੀ ਗੰਦਗੀ ਨਿਕਾਲੋ, ਬਹੁਤ ਵਧੀਆ ਰੰਗ ਨੇ ਦੁਨੀਆਂ ਦੇ, ਕੋਈ ਵਧੀਆ ਵਧੀਆ ਚੀਜ਼ਾਂ ਦੇਖੋ, ਵਧੀਆ ਗੱਲਾਂ ਕਰੋ ਤੇ ਲੋਕਾਂ ਨੂੰ ਵੀ ਕੁਛ ਵਧੀਆ ਸਿਖਾਓ।
ਸੋਨੀਆ, ਅੱਖਾਂ ਭਰ ਆਈਆਂ ਤੁਹਾਡੀਆਂ ਗੱਲਾਂ ਸੁਣ ਕੇ। ਯਕੀਨ ਨਹੀਂ ਹੁੰਦਾ ਕਿ ਇਸ ਤਰ੍ਹਾਂ ਇੱਥੇ ਵਾਪਰ ਰਿਹਾ ਹੈ, ਪਰ ਮੈਨੂੰ ਇਸ ਗੱਲ 'ਤੇ ਬਹੁਤ ਮਾਣ ਹੈ ਕਿ ਤੁਸੀਂ ਆਪਣੇ ਆਪ ਨੂੰ ਸਾਂਭ ਕੇ ਰੱਖਿਆ ਹੈ ਅਤੇ ਨਾਲ ਤੁਹਾਨੂੰ ਢੁੱਕਵੀਂ ਸਪੋਰਟ ਮਿਲ ਰਹੀ ਹੈ, ਕਾਫੀ ਲੋਕ ਤੁਹਾਡੀ ਮਦਦ ਵੀ ਕਰ ਰਹੇ ਹਨ। ਹਾਂ, ਇਹ ਮਾੜੇ ਤਜਰਬੇ ਹੋਏ ਹਨ, ਪਰ ਨਾਲ ਤੁਹਾਡੀ ਮਦਦ ਵੀ ਹੋਈ ਹੈ, ਇਹ ਸੁਣ ਕੇ ਚੰਗਾ ਲੱਗਿਆ। ਤੁਹਾਡੀ ਪੜ੍ਹਾਈਆਂ ਵਾਸਤੇ ਸ਼ੁਭੇਚਾਵਾਂ। ਮੈਂ ਉਮੀਦ ਕਰਦੀ ਹਾਂ ਇਸ ਕਿਸਮ ਦਾ ਦੌਰ ਦੁਬਾਰਾ ਕਦੀ ਨਾ ਆਵੇ ਅਤੇ ਇਹ ਕੋਵਿਡ ਦਾ ਵੀ ਸੰਕਟ ਟਲੇ ਤਾਂ ਕਿ ਤੁਸੀਂ ਆਮ ਕੰਮਕਾਜ ਕਰਕੇ ਆਪਣੀ ਫੀਸ ਵਗੈਰਾ ਕੱਢ ਸਕੋ। ਅੱਜ ਦੀ ਮੁਲਾਕਾਤ ਲਈ ਮੈਂ ਸ਼ੁਕਰਗੁਜ਼ਾਰ ਹਾਂ।
ਹਾਂਜੀ, ਧੰਨਵਾਦ ਜੀ ਬਹੁਤ ਬਹੁਤ।
SBS Radio.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।